ਅੰਤਰ ਜੋਤ ਸ਼ਬਦ ਧੁਨ ਜਾਗੇ ਸਤਿਗੁਰ ਝਗਰ ਨਬੇਰਾ।
ਪਰ ਉਹਨਾਂ ਨੂੰ ਕੁਝ ਵੀ ਪਤਾ ਨਹੀਂ ਲੱਗਦਾ ਵੀ ਅੱਖਾਂ ਦੇ ਵਿੱਚ ਕਿਹੜੀ ਸ਼ਕਤੀ ਹੈ ਜਿਹੜੀ ਸਾਰਿਆਂ ਨੂੰ ਵੇਖ ਰਹੀ ਹੈ। ਪਰ ਹਜ਼ੂਰ ਕਹਿੰਦੇ ਨੇ ਜਦੋਂ ਪਾਈ ਉਹ ਸਤਿਗੁਰੂ ਦੀ ਸ਼ਰਨ ਵਿੱਚ ਆਉਂਦੇ ਨੇ, ਅੰਤਰ ਜੋਤ ਸ਼ਬਦ ਧੁਨ ਜਾਗੇ, ਸਤਿਗੁਰੂ ਦੀ ਮਿਹਰ ਦੇ ਨਾਲ ਵੀ ਸ਼ਬਦ ਦੀ ਧੁਨੀ ਅੰਦਰ ਪੈਦਾ ਹੋ ਜਾਂਦੀ ਹੈ, ਸਿਮਰਨ ਦੀ ਰੋਹ ਚੱਲ ਪੈਂਦੀ ਹੈ, ਫਿਰ ਅੰਦਰ ਵਾਹਿਗੁਰੂ ਦੀ ਜੋਤ ਦਾ ਪ੍ਰਕਾਸ਼ ਵੀ ਪੈਦਾ ਹੋ ਜਾਂਦਾ ਹੈ। ਤੇ ਫਿਰ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਵੀ ਨੇਤਰਾਂ ਦੇ ਵਿੱਚ ਵੀ ਉਸੇ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਦਾ ਹੀ ਪ੍ਰਕਾਸ਼ ਹੈ, ਜਿਹੜੀ ਜੋਤ ਚੰਦਰਮਾ ਤੇ ਸੂਰਜ ਦੇ ਵਿੱਚ ਉਹਨਾਂ ਨੂੰ ਰੋਸ਼ਨੀ ਦੇ ਰਹੀ ਹੈ। ਉਹੀ ਜੋਤ ਦਾ ਸਾਡੇ ਨੇਤਰਾਂ ਦੇ ਵਿੱਚ ਪ੍ਰਕਾਸ਼ ਹੈ, ਜਿਵੇਂ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਫਰਮਾਇਆ ਹੈ, ਸਰਵ ਜੋਤ ਤੇਰੀ ਪਸਰ ਰਹੀ, ਜਹਿ ਜਹਿ ਦੇਖਾਂ ਤੈ ਨਰ ਹਰੀ। ਭਾਈ ਸਾਹਿਬ ਭਾਈ ਨੰਦ ਲਾਲ ਜੀ ਗੋਇਆ ਜੀ ਨੇ ਵੀ ਲਿਖਿਆ ਹੈ, ਨੂਰ ਦਰ ਹਰ ਚਸ਼ਮ ਗੁਰੂ ਗੋਬਿੰਦ ਸਿੰਘ, ਰੂਹ ਦਰ ਹਰ ਜਿਸਮ ਗੁਰੂ ਗੋਬਿੰਦ ਸਿੰਘ। ਅੱਖਾਂ ਦੇ ਵਿੱਚ ਜੋ ਨੂਰ ਹੈ, ਅੱਖਾਂ ਦੇ ਵਿੱਚ ਜੋਤ ਹੈ, ਅੱਖਾਂ ਵਿੱਚ ਦੇਖਣ ਵਾਲੀ ਸ਼ਕਤੀ ਹੈ, ਉਹ ਵੀ ਗੁਰੂ ਪਰਮੇਸ਼ਰ ਦੀ ਹੈ। ਤੇ ਰੂਹ ਜਿਹੜੀ ਸਾਡੇ ਜਿਸਮ ਸਰੀਰ ਵਿੱਚ ਰੂਹ ਹੈ, ਆਤਮਾ ਹੈ, ਉਹ ਵੀ ਗੁਰੂ ਪਰਮੇਸ਼ਰ ਦੀ ਹੈ। ਇਸੇ ਲਈ ਜਦੋਂ ਭਾਈ ਸਤਿਗੁਰੂ ਮਿਲਦੇ ਨੇ ਤੇ ਅੰਦਰ ਸ਼ਬਦ ਦੀ ਧੁਨੀ, ਸ਼ਬਦ ਦੀ ਰੋ ਜਾਗ ਪੈਂਦੀ ਹੈ ਤੇ ਵਾਹਿਗੁਰੂ ਦੀ ਜੋਤ ਦਾ ਅੰਦਰ ਪ੍ਰਕਾਸ਼ ਹੋ ਜਾਂਦਾ ਹੈ, ਫਿਰ ਇਸ ਗੱਲ ਦਾ ਪਤਾ ਲੱਗ ਜਾਂਦਾ ਵੀ ਅੱਖਾਂ ਦੇ ਵਿੱਚ ਵੀ ਵਾਹਿਗੁਰੂ ਦੀ ਜੋਤ ਹੈ, ਸਭ ਜੋਤੀਆਂ ਵਿੱਚ ਵੀ ਵਾਹਿਗੁਰੂ ਦੀ ਜੋਤ ਹੀ ਪ੍ਰਕਾਸ਼ ਰਹੀ ਹੈ। ਇਉਂ ਸਤਿਗੁਰੂ ਝਗੜਾ ਨਿਬੇੜ ਦਿੰਦੇ ਹਨ।
ਸੁਰ ਨਰ ਨਾਥ ਬੇਅੰਤ ਅਜੋਨੀ, ਸੱਚ ਹੈ ਮਹਿਲ ਅਪਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਕੈਸਾ ਹੈ, ਸੁਰ ਨਰ ਨਾਥ ਉਹ ਦੇਵਤਿਆਂ ਦਾ ਵੀ ਤੇ ਜਿਹੜੇ ਪੁਰਸ਼ ਨੇ ਉਹਨਾਂ ਦਾ ਵੀ ਨਾਥ ਸਵਾਮੀ ਮਾਲਕ ਹੈ, ਤੇ ਬੇਅੰਤ ਅੰਤ ਤੋਂ ਰਹਿਤ ਹੈ, ਤੇ ਅਜੂਨੀ ਕਦੇ ਜੂਨਾ ਵਿੱਚ ਨਹੀਂ ਆਉਂਦਾ। ਸਾਚਾ ਮਹਿਲ ਅਪਾਰਾ ਉਹ ਅਕਾਲ ਪੁਰਖ ਵਾਹਿਗੁਰੂ ਜੋ ਅਪਾਰਾ ਪਾਰਾਵਾਰ ਤੋਂ ਰਹਿਤ ਹੈ, ਉਹ ਆਪਣੇ ਸੱਚੇ ਮਹਿਲ ਸੱਚਖੰਡ ਦੇ ਵਿੱਚ ਨਿਵਾਸ ਕਰ ਰਿਹਾ ਹੈ।
ਨਾਨਕ ਸਹਿਜ ਮਿਲੇ ਜਗ ਜੀਵਨ, ਨਦਰ ਕਰੋ ਨਿਸਤਾਰਾ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਨਾਨਕ ਸਹਿਜ ਮਿਲੇ ਜਗ ਜੀਵਨ, ਉਹ ਜਗ ਦਾ ਜੀਵਨ ਸਰੂਪ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਉਹ ਸਹਿਜ ਆਤਮਕ ਅਡੋਲ ਅਵਸਥਾ ਦੁਆਰਾ ਮਿਲਦਾ ਹੈ, ਅਥਵਾ ਨਾਨਕ ਸਹਿਜ ਮਿਲੇ ਜਗ ਜੀਵਨ। ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਗੁਰੂ ਦੇ ਬਖਸ਼ੇ ਸਹਿਜ ਗਿਆਨ ਦੁਆਰਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਮਿਲਦੇ ਨੇ। ਨਦਰ ਕਰੋ ਨਿਸਤਾਰਾ, ਬਈ ਸਾਡੀ ਤਾਂ ਅਕਾਲ ਪੁਰਖ ਦੇ ਚਰਨਾਂ ਵਿੱਚ ਇਹੀ ਅਰਦਾਸ ਹੈ, ਹੇ ਵਾਹਿਗੁਰੂ ਜੀ ਤੁਸੀਂ ਮੇਰੇ ਤੇ ਮਿਹਰ ਕਰੋ, ਤੁਸੀਂ ਗਿਆਨ ਦੁਆਰਾ ਪ੍ਰਾਪਤ ਹੁੰਦੇ ਹੋ, ਮੇਰੇ ਤੇ ਮਿਹਰ ਕਰੋ, ਨਦਰ ਕਰੋ ਨਿਸਤਾਰਾ, ਤੁਹਾਡੀ ਮਿਹਰ ਦੇ ਨਾਲ ਹੀ ਮੇਰਾ ਉਧਾਰ ਹੋ ਸਕਦਾ ਹੈ।
ਰਾਗ ਗੁਜਰੀ ਮਹੱਲਾ ਤੀਜਾ, ਘਰ ਪਹਿਲਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਤ੍ਰੈਗ ਅਵੇਹਾ ਜੀਵਨਾ, ਜਿਤ ਹਰ ਪ੍ਰੀਤ ਨਾ ਪਾਏ।
ਲੋ ਹੁਣ ਅੱਗੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਦੀ ਸ਼ਬਦਾਂ ਦੀ ਕਥਾ ਆਰੰਭ ਹੋ ਰਹੀ ਹੈ। ਪਿੱਛੇ ਦੋ ਸ਼ਬਦ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਉਚਾਰਨ ਕੀਤੇ ਹੋਏ ਸਨ, ਜਿਨ੍ਹਾਂ ਦੀ ਵਿਚਾਰ ਸੰਗਤਾਂ ਨੇ ਸਰਵਣ ਕਰ ਲਈ ਹੈ। ਹੁਣ ਅੱਗੇ ਰਾਗ ਗੁਜਰੀ ਮਹੱਲਾ ਤੀਜਾ, ਕਰ ਪਹਿਲਾ। ਰਾਗ ਗੁਜਰੀ ਵਿੱਚ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਪਹਿਲੇ ਕਰ ਸੁਰਤਾਲਵੇ ਸ਼ਬਦ ਉਚਾਰਨ ਕਰ ਰਹੇ ਹਨ। ਆਰੰਭ ਦੇ ਵਿੱਚ ਵਸੂ ਨਿਰਦੇਸ਼ ਰੂਪ ਮੰਗਲ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ, ਤੇ ਗੁਰਪ੍ਰਸਾਦ ਉਹ ਗੁਰੂ ਦੀ ਮਿਹਰ ਨਾਲ ਮਿਲਦਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ, ਵੀ ਸਾਡੇ ਜੀਵਨ ਦੀ ਸਫਲਤਾ ਕਿਵੇਂ ਹੋ ਸਕਦੀ ਹੈ, ਇਹਦੇ ਬਾਰੇ ਸਾਨੂੰ ਉਪਦੇਸ਼ ਦੇਣ ਲੱਗੇ ਨੇ। ਐਸਾ ਸਤਿਗੁਰ ਸੇਵੀਐ ਮਨਾ, ਜਿਤ ਸੇਵੀਐ ਗੋਵਿੰਦ ਪ੍ਰੀਤ ਉਪਜੈ, ਅਵਰ ਵਿਸਰ ਸਭ ਜਾਏ। ਹਰ ਸੇਤੀ ਚਿਤ ਗਹਿ ਰਹਿ, ਜਰਾ ਕਾ ਪਉ ਨਾ ਹੋਵਈ, ਜੀਵਨ ਪਦਵੀ ਪਾਏ ਰਹਾਓ। ਇਹ ਹਨ ਸਿਧਾਂਤ ਰੂਪ ਪੰਕਤੀਆਂ ਹਜ਼ੂਰ ਉੱਤਮ ਬਖਤੇ ਦੁਆਰਾ ਮਨ ਨੂੰ ਉਪਦੇਸ਼ ਦੇਣਦੇ, ਤੇ ਮਨ ਸਾਰਿਆਂ ਵਿੱਚ ਇੱਕੋ ਹੀ ਹੈ, ਇਸ ਲਈ ਇਹ ਉਪਦੇਸ਼ ਸਰਬ ਸਾਂਝਾ ਹੈ। ਐਸਾ ਸਤਿਗੁਰ ਸੇਵੀਐ ਮਨਾ, ਐ ਮਨਾ ਤੂੰ ਐਸੇ ਸਤਿਗੁਰੂ ਦੀ ਸੇਵਾ ਕਰ ਜਿਤ ਸੇਵਿਆ ਗੋਬਿੰਦ ਪ੍ਰੀਤ ਉਪਜੈ। ਜਿਸ ਸਤਿਗੁਰੂ ਦੀ ਸੇਵਾ ਕਰਕੇ ਉਸ ਗੋਬਿੰਦ ਅਕਾਲ ਪੁਰਖ ਵਾਹਿਗੁਰੂ ਦੀ ਪ੍ਰੀਤੀ ਮੁਹੱਬਤ ਉਹਦਾ ਪਿਆਰ ਪੈਦਾ ਹੋ ਜਾਂਦਾ, ਭਾਵ ਗੁਰੂ ਦੀ ਸੇਵਾ ਕਰਕੇ ਵਾਹਿਗੁਰੂ ਦੇ ਨਾਲ ਪਿਆਰ ਪੈ ਜਾਂਦਾ, ਅਵਰ ਵਿਸਰ ਸਭ ਜਾਏ ਤੇ ਹੋਰ ਸਾਰੇ ਦੁਨੀਆਂ ਦੇ ਝੂਠੇ ਪਿਆਰ ਭੁੱਲ ਜਾਂਦੇ ਨੇ। ਜਦੋਂ ਗੁਰੂ ਦੀ ਮਿਹਰ ਹੁੰਦੀ ਹੈ, ਉਸ ਅਕਾਲ ਪੁਰਖ ਦੇ ਨਾਲ ਸੱਚਾ ਪਿਆਰ ਪੈਦਾ ਹੋ ਜਾਂਦਾ, ਫਿਰ ਹੋਰ ਦੁਨਿਆਵੀ ਝੂਠੇ ਪਿਆਰ ਸਾਰੇ ਹੀ ਭੁੱਲ ਜਾਂਦੇ ਨੇ। ਹਰ ਸੇਤੀ ਚਿਤ ਗਹਿਰ ਹੈ ਤੇ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਸਾਡਾ ਚਿਤ ਗਹਿਰ ਹੈ, ਹਮੇਸ਼ਾ ਗਹਿ ਗੱਚ ਹੋਇਆ ਰਹਿੰਦਾ, ਹਰ ਵੇਲੇ ਵਾਹਿਗੁਰੂ ਦੇ ਨਾਲ ਹੀ ਚਿਤ ਜੁੜਿਆ ਰਹਿੰਦਾ। ਜਰਾ ਕਾ ਭਉ ਨਾ ਹੋਵੇ, ਜਦੋਂ ਵਾਹਿਗੁਰੂ ਨਾਲ ਚਿਤ ਜੁੜਿਆ ਹੋਵੇ, ਜਰਾ ਦਾ ਅਰਥ ਹੈ ਬੁਢੇਪਾ, ਫਿਰ ਬੁਢੇਪੇ ਦਾ ਵੀ ਕੋਈ ਡਰ ਪੈ ਨਹੀਂ ਹੁੰਦਾ, ਕਿਉਂਕਿ ਸਤਿਗੁਰੂ ਦੇ ਬਚਨ ਹੈ, ਗੁਰਮੁਖ ਬੁੱਢੇ ਕਦੇ ਨਾਹੀਂ ਜਿੰਨਾ ਅੰਤਰ ਸੁਰਤ ਗਿਆ। ਜਿਨ੍ਹਾਂ ਦਾ ਚਿੱਤ ਵਾਹਿਗੁਰੂ ਦੇ ਨਾਲ ਜੁੜ ਜਾਂਦਾ ਹੈ, ਫਿਰ ਉਹਨਾਂ ਤੇ ਬੁਢੇਪੇ ਦਾ ਕੋਈ ਅਸਰ ਨਹੀਂ ਹੁੰਦਾ, ਉਹਨਾਂ ਨੂੰ ਬੁਢੇਪੇ ਦਾ ਡਰ ਵੀ ਨਹੀਂ ਵਿਆਪਦਾ, ਜੀਵਨ ਪਦਵੀ ਪਾਏ ਤੇ ਫਿਰ ਉਹ ਅਸਲੀ ਜਿਹੜੀ ਜੀਵਨ ਦੀ, ਆਤਮਕ ਜੀਵਨ ਦੀ, ਸਫਲ ਜੀਵਨ ਦੀ ਪਦਵੀ ਰੁਤਬੇ ਨੂੰ ਪ੍ਰਾਪਤ ਕਰ ਲੈਂਦੇ ਹਨ। ਲਓ ਹੁਣ ਆਰੰਭ ਤੋਂ ਧੰਨ ਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ ਹਨ,
ਤ੍ਰੈਗ ਅਵੇਹਾ ਜੀਵਣਾ ਜਿਤ ਹਰ ਪ੍ਰੀਤ ਨ ਪਾਏ।
ਲੋ ਹਜ਼ੂਰ ਕਹਿੰਦੇ ਨੇ, ਭਾਈ ਇਹੋ ਜੇ ਜੀਵਨ ਨੂੰ ਤਿਰਕਾਰ ਹੈ, ਲਖ ਲਾਣਤ ਹੈ, ਜਿਤ ਹਰ ਪ੍ਰੀਤ ਨਾ ਪਾਏ, ਜਿਸ ਕਰਕੇ ਵਾਹਿਗੁਰੂ ਦੇ ਨਾਲ ਪ੍ਰੀਤੀ ਨਹੀਂ ਪ੍ਰਾਪਤ ਹੁੰਦੀ, ਉਸ ਵਾਹਿਗੁਰੂ ਦੇ ਨਾਲ ਪਿਆਰ ਨਹੀਂ ਲੱਗਦਾ, ਇਹੋ ਜੇ ਜੀਵਨ ਨੂੰ ਲਾਣਤ ਹੈ, ਇਹੋ ਜੇ ਜੀਵਨ ਨੂੰ ਤਿਰਕਾਰ ਹੈ। ਇੱਕ ਥਾਂ ਤੇ ਸਤਿਗੁਰੂ ਦੇ ਬਚਨ ਆਏ ਨੇ, ਤ੍ਰਿਗ ਤ੍ਰਿਗ ਖਾਇਆ ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ, ਤ੍ਰਿਗ ਸਰੀਰ ਉਕਟੰਬ ਸਹਿਤ ਸਿਉ, ਜਿਤ ਹੁਣ ਖਸਮ ਨਾ ਪਾਇਆ, ਪੌੜੀ ਛੁੜਕੀ ਫਿਰ ਹਾਥ ਨਾ ਆਵੇ, ਅਹਿਲਾ ਜਨਮ ਗਵਾਇਆ। ਹਜ਼ੂਰ ਕਹਿੰਦੇ ਨੇ, ਇਹੋ ਜੇ ਜੀਵਨ ਨੂੰ ਤਰਕਾਰ ਹੈ, ਜਿਸ ਦਾ ਸਦਕਾ ਵਾਹਿਗੁਰੂ ਦੇ ਨਾਲ ਪ੍ਰੀਤੀ ਨਹੀਂ ਪੈਦਾ ਹੁੰਦੀ, ਉਸ ਵਾਹਿਗੁਰੂ ਦੇ ਨਾਲ ਪਿਆਰ ਨਹੀਂ ਪੈਦਾ ਹੁੰਦਾ।
ਜਿਤ ਕੰਮ ਹਰ ਵਿਸਰੈ ਦੂਜਾ ਲੱਗਾ ਜਾਏ।
ਇਹੋ ਜੇ ਕੰਮ ਨੂੰ ਵੀ ਤਰਕਾਰ ਹੈ, ਜਿਸ ਕੰਮ ਦੇ ਵਿਚ ਲੱਗਿਆ ਵਾਹਿਗੁਰੂ ਪਰਮੇਸ਼ਰ ਭੁੱਲ ਜਾਵੇ, ਤੇ ਨਾਲ ਹੀ ਸਤਿਗੁਰੂ ਕਹਿੰਦੇ ਨੇ, ਦੂਜਾ ਲੱਗਿਆ ਜਾਏ ਤੇ ਸਾਡਾ ਜਿਹੜਾ ਮਨ ਹੈ ਤੇ ਸਾਡਾ ਧਿਆਨ ਹੈ ਹੋਰ ਦੂਜੇ ਪਾਸੇ ਜਾ ਕੇ ਲੱਗ ਜਾਵੇ, ਇਹੋ ਜੇ ਕੰਮ ਨੂੰ ਵੀ ਤਰਕਾਰ ਹੈ, ਇਹੋ ਜੇ ਕੰਮ ਤੋਂ ਵੀ ਸਾਨੂੰ ਬਚ ਕੇ ਰਹਿਣਾ ਚਾਹੀਦਾ ਹੈ।
ਐਸਾ ਸਤਿਗੁਰ ਸੇਵੀਐ ਮਨਾ ਜਿਤ ਸੇਵਿਐ ਗੋਬਿੰਦ ਪ੍ਰੀਤਿ ਉਪਜੈ, ਅਵਰ ਵਿਸਰ ਸਭ ਜਾਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਮਨਾ, ਐਸੇ ਸਤਿਗੁਰੂ ਦੀ ਸੇਵਾ ਕਰਨੀ ਚਾਹੀਦੀ ਹੈ, ਜਿਸ ਸਤਿਗੁਰੂ ਦੀ ਸੇਵਾ ਕਰਨ ਦੇ ਨਾਲ ਉਸ ਗੋਬਿੰਦ ਦੀ ਪ੍ਰੀਤ ਪੈਦਾ ਹੋ ਜਾਵੇ, ਵਾਹਿਗੁਰੂ ਦਾ ਪਿਆਰ ਹਿਰਦੇ ਵਿੱਚ ਜਾਗ ਪਵੇ, ਅਵਰ ਵਿਸਰ ਸਭ ਜਾਏ ਤੇ ਹੋਰ ਦੁਨੀਆਂ ਦੇ ਸਾਰੇ ਝੂਠੇ ਪਿਆਰ ਭੁੱਲ ਜਾਣ।
ਹਰ ਸੇਤੀ ਚਿਤ ਗਹਿਰ ਹੈ, ਜਰਾ ਕਾ ਭਉ ਨਾ ਹੋਵਈ, ਜੀਵਨ ਪਦਵੀ ਪਾਏ ਰਹਾਉ।
ਹਜ਼ੂਰ ਫਰਮਾਉਂਦੇ ਨੇ, ਭਾਈ ਉਸ ਸਤਿਗੁਰੂ ਦੀ ਸੇਵਾ ਕਰਨੀ ਚਾਹੀਦੀ ਹੈ, ਜਿਸ ਦੀ ਮਿਹਰ ਦਾ ਸਦਕਾ ਹਰ ਸੇਤੀ ਚਿਤ ਗਹਿਰ ਹੈ, ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਚਿਤ ਹਮੇਸ਼ਾ ਲਈ ਜੁੜਿਆ ਰਵੇ, ਜਰਾ ਕਾ ਭਉ ਨਾ ਹੋਵੇ, ਫਿਰ ਬੁਢੇਪੇ ਦਾ ਵੀ ਕੋਈ ਡਰ ਪੈ ਨਹੀਂ ਮਨ ਵਿੱਚ ਪੈਦਾ ਹੋਵੇਗਾ, ਜੀਵਨ ਪਦਵੀ ਪਾਏ ਤੇ ਅੱਗੇ ਜਲੀ ਅਸਲੀ ਜਿਹੜੀ ਆਤਮਕ ਜੀਵਨ ਦੀ ਅਥਵਾ ਜਿਹੜੀ ਜੀਵਨ ਮੁਕਤੀ ਵਾਲੀ ਪਦਵੀ ਉਸ ਨੂੰ ਪ੍ਰਾਪਤ ਹੋ ਜਾਂਦੀ ਹੈ।
ਗੋਬਿੰਦ ਪ੍ਰੀਤ ਸਿਉਂ ਇੱਕ ਸਹਿਜ ਉਪਜਿਆ, ਵੇਖ ਜੈਸੀ ਭਗਤ ਬਣੀ।
ਰਹਾਉ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ, ਉਸ ਗੋਬਿੰਦ ਦੀ ਪ੍ਰੀਤੀ ਦਾ ਸਦਕਾ, ਉਸ ਗੋਬਿੰਦ ਦੀ ਮੁਹੱਬਤ ਦਾ ਸਦਕਾ, ਪ੍ਰਭੂ ਦੇ ਪਿਆਰ ਦਾ ਸਦਕਾ, ਸਾਡੇ ਹਿਰਦੇ ਵਿੱਚ ਇੱਕ ਇਹੋ ਜਿਹਾ ਸਹਿਜ ਦੇਵੀ ਗਿਆਨ, ਰੱਬੀ ਗਿਆਨ, ਯਥਾਰਥ ਗਿਆਨ ਪ੍ਰਗਟ ਹੋ ਗਿਆ, ਜਿਸ ਦੇ ਨਾਲ ਸਾਡਾ ਜੀਵਨ ਸਫਲ ਹੋ ਗਿਆ। ਵੇਖ ਜੈਸੀ ਭਗਤ ਬਣੀ, ਤੇ ਸਤਿਗੁਰੂ ਕਹਿੰਦੇ ਨੇ ਵੇਖੋ, ਧਿਆਨ ਨਾਲ ਵੇਖੋ ਵੀ ਜਿਹੋ ਜਿਹੀ ਫਿਰ ਭਗਤੀ ਉਸ ਨੂੰ ਫਬੀ ਹੈ, ਉਹ ਹੋਰ ਕਿਧਰੇ ਵੀ ਐਸੀ ਸੋਭਾ ਐਸੀ ਭਗਤੀ ਨਹੀਂ ਨਜ਼ਰ ਆ ਸਕਦੀ ਜਦੋਂ ਵਾਹਿਗੁਰੂ ਦੀ ਮਿਹਰ ਨਾਲ ਉਸ ਗੋਬਿੰਦ ਦੀ ਪ੍ਰੀਤੀ ਦਾ ਸਦਕਾ ਅੰਦਰ ਗਿਆਨ ਪ੍ਰਗਟ ਹੋ ਜਾਵੇ ਤੇ ਸਮਝ ਲਓ ਤੁਹਾਡੀ ਕੀਤੀ ਭਗਤੀ ਸਫਲ ਹੋ ਗਈ ਤੇ ਤੁਹਾਡੀ ਭਗਤੀ ਤੁਹਾਨੂੰ ਫਬ ਗਈ ਹੈ।
ਆਪ ਸੇਤੀ ਆਪ ਖਾਇਆ ਤਾਮਨ ਨਿਰਮਲ ਹੋਆ ਜੋਤੀ ਜੋਤ ਸਮਈ।
ਧੰਨ ਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ ਨੇ ਆਪ ਸੇਤੀ ਆਪ ਖਾਇਆ, ਜਦੋਂ ਸ਼ੁੱਧ ਆਪੇ ਦਾ ਅਭਿਆਸ ਕੀਤਾ, ਮਨੋ ਨਾਸ ਵਾਸ਼ਨਾ ਖੈ ਤਤ ਚਿੰਤਨ, ਜੀਵਨ ਮੁਕਤੀ ਦੇ ਸਾਧਨ ਕਰਦਿਆਂ ਹੋਇਆਂ ਆਪ ਖਾਇਆ ਤੇ ਜਿਹੜਾ ਮਲੀਨ ਆਪਾ ਸੀ, ਹੰਕਾਰ ਸੀ, ਉਸ ਨੂੰ ਖਾਇਆ ਅਭਾਵ ਕਰ ਦਿੱਤਾ। ਸ਼ੁੱਧ ਆਤਮ ਅਭਿਆਸ ਦੁਆਰਾ ਤੇ ਹੰਕਾਰ ਨੂੰ ਖਾਇਆ ਅਭਾਵ ਕਰ ਦਿੱਤਾ ਤਾਂ ਮਨ ਨਿਰਮਲ ਹੋਇਆ, ਵੀ ਤਾਂ ਮਨ ਪੂਰੀ ਤਰ੍ਹਾਂ ਨਿਰਮਲ ਪਵਿੱਤਰ ਹੋਇਆ ਤੇ ਜਦੋਂ ਮਨ ਪਵਿੱਤਰ ਹੋ ਗਿਆ, ਜੋਤੀ ਜੋਤ ਸਮਈ, ਜਿਹੜੀ ਸਾਡੀ ਪਰਤਕ ਜੋਤ ਆਤਮਾ ਸੀ ਉਸ ਜੋਤੀ ਸਰੂਪ ਵਾਹਿਗੁਰੂ ਦੇ ਵਿੱਚ ਲੀਨ ਹੋ ਗਈ।
ਬਿਨ ਭਾਗਾਂ ਐਸਾ ਸਤਿਗੁਰ ਨਾ ਪਾਈਐ ਜੇ ਲੋਚੈ ਸਭ ਕੋਏ।
ਜਿਸ ਗੁਰੂ ਦੀ ਮਿਹਰ ਦੇ ਨਾਲ ਪ੍ਰਭੂ ਦੀ ਭਗਤੀ, ਪ੍ਰਭੂ ਦਾ ਪਿਆਰ ਜਾਗਦਾ ਹੈ, ਉਹ ਬਿਨਾਂ ਭਾਗਾਂ ਤੋਂ ਐਸਾ ਸਤਿਗੁਰੂ ਵੀ ਨਹੀਂ ਮਿਲ ਸਕਦਾ। ਜੇ ਲੋਚੈ ਸਭ ਕੋਏ, ਭਾਵੇਂ ਹਰ ਕੋਈ ਚਾਹੁੰਦਾ ਹੈ ਤੇ ਚਾਹੀ ਵੀ ਜਾਵੇ ਤਾਂ ਵੀ ਪੂਰਾ ਸਤਿਗੁਰੂ, ਸੱਚਾ ਸਤਿਗੁਰੂ ਭਾਗਾਂ ਤੋਂ ਬਿਨਾਂ ਨਹੀਂ ਮਿਲ ਸਕਦਾ।
ਕੂੜੈ ਕੀ ਪਾਲ ਵਿੱਚੋਂ ਨਿਕਲੈ ਤਾਂ ਸਦਾ ਸੁਖ ਹੋਏ।
ਲੋ ਹਜ਼ੂਰ ਕਹਿੰਦੇ ਨੇ ਗੁਰੂ ਦੀ ਮਿਹਰ ਦੇ ਨਾਲ ਜਦੋਂ ਕੂੜ ਦੀ ਪਾਲ ਝੂਠ ਦੀ ਦੀਵਾਰ ਵਿੱਚੋਂ ਨਿਕਲ ਜਾਵੇ, ਝੂਠ ਦੀ ਕੰਧ ਢਹਿ ਜਾਵੇ ਤਾਂ ਸਦਾ ਸੁਖ ਹੋਏ ਤੇ ਫੇਰ ਹੀ ਭਾਈ ਸਦੈਵੀ ਸੁਖ, ਅਵਿਨਾਸ਼ੀ ਸੁਖ ਪ੍ਰਾਪਤ ਹੋ ਜਾਂਦਾ ਹੈ। ਇਹਦਾ ਮਤਲਬ ਇਹ ਹੈ, ਇੱਕ ਪਾਸੇ ਦ੍ਰਿਸ਼ਟ ਮਾਨ ਹੈ ਸਗਲ ਮਥਿਨਾ, ਜੋ ਵੀ ਦਿਸਣ ਵਾਲੀ ਚੀਜ਼ ਹੈ ਇਹ ਮਾਨੋ ਕੂੜ ਦੀ ਕੰਧ ਹੈ। ਜਿੰਨਾ ਚਿਰ ਤੱਕ ਅਸੀਂ ਦ੍ਰਿਸ਼ਟ ਮਾਨ ਦੇ ਨਾਲੋਂ ਆਪਣਾ ਮੋਹ ਤੋੜ ਨਹੀਂ ਲੈਂਦੇ ਤੇ ਉਨਾ ਚਿਰ ਤੱਕ ਵਾਹਿਗੁਰੂ ਵਾਲੇ ਪਾਸੇ ਸਾਡਾ ਧਿਆਨ ਨਹੀਂ ਜੁੜਦਾ। ਜਦੋਂ ਗੁਰੂ ਦੀ ਮਿਹਰ ਨਾਲ ਇਹ ਝੂਠ ਦੀ ਪਾਲ, ਝੂਠ ਦੀ ਦੀਵਾਰ ਵਿੱਚੋਂ ਨਿਕਲ ਜਾਂਦੀ ਹੈ, ਇਹ ਕੂੜ ਦੀ ਕੰਧ ਢਹਿ ਜਾਂਦੀ ਹੈ ਤੇ ਫਿਰ ਸਦੈਵੀ ਸੁਖ, ਆਤਮਕ ਸੁਖ ਪ੍ਰਾਪਤ ਹੁੰਦਾ ਹੈ।
ਨਾਨਕ ਐਸੇ ਸਤਿਗੁਰ ਕੀ ਕਿਆ ਉਹ ਸੇਵਕ ਸੇਵਾ ਕਰੇ ਗੁਰ ਆਗੈ ਜੀਉ ਤਰੇ।
ਲੋ ਹੁਣ ਇਹ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਸਵਾਲ ਕੀਤਾ, ਸੱਚੀ ਪਾਤਸ਼ਾਹ ਜੇ ਐਸੇ ਸਤਿਗੁਰੂ ਮਿਲ ਜਾਣ, ਐਸੇ ਸਤਿਗੁਰੂ ਦੀ ਉਹ ਸੇਵਕ ਕੀ ਸੇਵਾ ਕਰੇ, ਕਿਸ ਤਰ੍ਹਾਂ ਸੇਵਾ ਕਰੇ? ਤਾਂ ਹਜ਼ੂਰ ਕਹਿੰਦੇ ਨੇ ਗੁਰ ਆਗੈ ਜੀਉ ਤਰੇ। ਗੁਰਸਿੱਖ ਨੂੰ ਚਾਹੀਦਾ ਹੈ ਜਦੋਂ ਪੂਰੇ ਸੂਰੇ ਸਤਿਗੁਰੂ ਮਿਲ ਜਾਣ ਤੇ ਗੁਰੂ ਮਹਾਰਾਜ ਦੇ ਅੱਗੇ ਆਪਣਾ ਜੀਉ ਦਾ ਅਰਥ ਹੈ ਜਿੰਦ ਜਾਣ, ਆਪਣਾ ਸਿਰ, ਆਪਣੇ ਪ੍ਰਾਣ, ਆਪਣੇ ਸਵਾਸ ਸਭ ਗੁਰੂ ਦੇ ਅੱਗੇ ਭੇਟਾ ਕਰ ਦੇਵੇ।
ਸਤਿਗੁਰ ਕਾ ਭਾਣਾ ਚਿਤ ਕਰੇ ਸਤਿਗੁਰ ਆਪੇ ਕਿਰਪਾ ਕਰੇ।
ਲੋਕੀ ਇਸ ਢੰਗ ਦੇ ਨਾਲ ਸਤਿਗੁਰੂ ਦੀ ਸੇਵਾ ਕਰੋ, ਜਦੋਂ ਸੱਚੇ ਸਤਿਗੁਰੂ ਮਿਲ ਜਾਣ ਗੁਰੂ ਦੇ ਅੱਗੇ ਜਿੰਦ ਜਾਨ ਭੇਟਾ ਕਰ ਦਿਓ, ਆਪਣੇ ਪ੍ਰਾਣ ਵੀ ਨਿਸ਼ਾਵਰ ਕਰ ਦਿਓ ਤੇ ਸਤਿਗੁਰੂ ਦਾ ਭਾਣਾ ਚਿਤ ਵਿੱਚ ਟਿਕਾ ਕੇ ਰੱਖੋ। ਸਤਿਗੁਰ ਆਪੇ ਕਿਰਪਾ ਕਰੇ ਤੇ ਫਿਰ ਆਪੇ ਪਾਏ ਸਤਿਗੁਰੂ ਤੁਹਾਡੇ ਤੇ ਮਿਹਰਾਂ ਕਰਨਗੇ। ਜਦੋਂ ਤੁਸੀਂ ਸਤਿਗੁਰੂ ਦਾ ਭਾਣਾ ਮਿੱਠਾ ਕਰਕੇ ਮੰਨ ਲਿਆ, ਜਦੋਂ ਗੁਰੂ ਦੇ ਅੱਗੇ ਤੁਸੀਂ ਆਪਣੀ ਜਿੰਦ ਜਾਨ ਭੇਟਾ ਕਰ ਦਿੱਤੀ, ਫਿਰ ਆਪੇ ਸਤਿਗੁਰੂ ਤੁਹਾਡੇ ਤੇ ਮਿਹਰ ਕਰਨਗੇ।
ਗੁੰਜਰੀ ਮਹੱਲਾ ਤੀਜਾ ਹਰ ਕੀ ਤੁਮ ਸੇਵਾ ਕਰੋ ਦੂਜੀ ਸੇਵਾ ਕਰੋ ਨਾ ਕੋਏ ਜੀ।
ਲੋ ਹੁਣ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਫਿਰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਨੂੰ ਕਿਰਪਾ ਕਰਕੇ ਦੱਸੋ ਵੀ ਵਾਹਿਗੁਰੂ ਪਰਮੇਸ਼ਰ ਦੇ ਨਾਲ ਪ੍ਰੀਤ ਅਤੇ ਮੁਹੱਬਤ ਕਿਹੋ ਜੀ ਕਰਨੀ ਚਾਹੀਦੀ ਹੈ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਰੰਭ ਦੇ ਵਿੱਚ ਰਹਾਉ ਦੀਆਂ ਪੰਕਤੀਆਂ ਵਿੱਚ ਫਰਮਾਇਆ ਹੈ, ਹਰ ਮੇਰੀ ਪ੍ਰੀਤ ਰੀਤ ਹੈ ਹਰ ਮੇਰੀ ਕਥਾ ਕਹਾਣੀ ਜੀ, ਅਕਾਲ ਪੁਰਖ ਵਾਹਿਗੁਰੂ ਹੀ ਮੇਰੀ ਪ੍ਰੀਤ ਹੈ, ਸੱਚੀ ਮੁਹੱਬਤ ਹੈ, ਸੱਚਾ ਪਿਆਰ ਹੈ, ਰੀਤ ਹੈ ਹਰ ਮੇਰੀ ਤੇ ਵਾਹਿਗੁਰੂ ਪਰਮੇਸ਼ਰੀ ਸਾਡੇ ਜੀਵਨ ਦੀ ਰਾਉ ਰੀਤ ਹੈ, ਜੀਵਨ ਦੀ ਰਹਿਤ ਮਰਜ਼ਾਦਾ ਹੈ। ਹਰ ਮੇਰੀ ਕਥਾ ਕਹਾਣੀ ਜੀ ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਮੇਰੀ ਜੀਵਨ ਦੀ ਕਥਾ ਕਹਾਣੀ ਬਣਿਆ ਹੋਇਆ, ਅਥਵਾ ਉਹ ਵਾਹਿਗੁਰੂ ਪਰਮੇਸ਼ਰ ਹੀ ਨਿਰਗੁਣ ਸਰੂਪ ਦੀ ਕਥਾ ਹੈ ਤੇ ਉਹ ਅਕਾਲ ਪੁਰਖ ਵਾਹਿਗੁਰੂ ਹੀ ਕਹਾਣੀ ਵੀ ਜਿਹੜੀ ਸਰਗੁਣ ਸਰੂਪ ਦੀ ਕਥਾ ਹੈ ਸਾਖੀ ਰੂਪ ਦੇ ਵਿੱਚ, ਉਹ ਵੀ ਮੇਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਬਣ ਗਿਆ ਹੈ, ਕਿਉਂਕਿ ਵਾਹਿਗੁਰੂ ਦੇ ਨਾਲ ਪਿਆਰ ਹੀ ਇੰਨਾ ਹੋ ਗਿਆ। ਅਥਵਾ ਹਰ ਮੇਰੀ ਪ੍ਰੀਤ, ਵਾਹਿਗੁਰੂ ਦਾ ਨਾਮ ਹੀ ਮੇਰੀ ਪ੍ਰੀਤੀ ਦਾ ਕੇਂਦਰ ਹੈ ਤੇ ਰੀਤ ਹੈ ਹਰ ਮੇਰੀ। ਵਾਹਿਗੁਰੂ ਦਾ ਨਾਮ ਹੀ ਸਾਡੇ ਜੀਵਨ ਦੀ ਰਹੁ ਰੀਤ ਮਰਯਾਦਾ ਬਣ ਗਈ ਹੈ। ਹਰ ਮੇਰੀ ਕਥਾ ਕਹਾਣੀ ਜੀ ਤੇ ਵਾਹਿਗੁਰੂ ਦਾ ਨਾਮ ਹੀ ਸਾਡੀ ਜੀਵਨ ਗਾਥਾ ਹੈ ਤੇ ਵਾਹਿਗੁਰੂ ਦਾ ਨਾਮ ਹੀ ਵਾਹਿਗੁਰੂ ਦੇ ਪ੍ਰੇਮ ਦੀ ਅਕਥ ਕਹਾਣੀ ਬਣਿਆ ਹੋਇਆ ਹੈ। ਪਿਆਰੇ ਜੀ, ਗੁਰਪ੍ਰਸਾਦ ਮੇਰਾ ਮਨ ਭੀਜੈ ਇਹਾ ਸਿਵ ਬਣੀ ਜੀਓ। ਗੁਰੂ ਦੀ ਕਿਰਪਾ ਦੁਆਰਾ ਤੇ ਜਦੋਂ ਇਹ ਸਾਡਾ ਮਨ ਵਾਹਿਗੁਰੂ ਦੇ ਪ੍ਰੇਮ ਦੇ ਵਿੱਚ ਭਗਤੀ ਦੇ ਨਾਮ ਦੇ ਰੰਗ ਵਿੱਚ ਭਿੱਜ ਜਾਵੇ, ਇਹਾ ਸਿਵ ਬਣੀ ਜੀਓ। ਪਿਆਰੇ ਜੀਓ, ਇਹੋ ਜਿਹੀ ਸੇਵਾ ਸਾਡੀ ਹੁਣ ਬਣੀ ਹੋਈ ਹੈ ਤੇ ਇਹੋ ਜਿਹੀ ਸੇਵਾ ਹਮੇਸ਼ਾ ਲਈ ਬਣੀ ਰਹੇ, ਇਹ ਸਾਡੇ ਦਿਲ ਦੀ ਤਮੰਨਾ ਹੈ, ਇਹ ਸਾਡੇ ਮਨ ਦੀ ਰੀਝ ਹੈ, ਇਹ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਵੀ ਹੈ ਵੀ ਇਹ ਜਿਹੜੀ ਐਸੀ ਪ੍ਰੇਮਾ ਭਗਤੀ ਵਾਲੀ ਸੇਵਾ ਹੈ ਹਮੇਸ਼ਾ ਲਈ ਸਾਨੂੰ ਪ੍ਰਾਪਤ ਹੋਈ ਰਵੇ। ਹੁਣ ਆਰੰਭ ਤੋਂ ਸਤਿਗੁਰੂ ਜੀ ਫਰਮਾਉਂਦੇ ਹਨ,
ਹਰ ਕੀ ਤੁਮ ਸੇਵਾ ਕਰੋ ਦੂਜੀ ਸੇਵਾ ਕਰੋ ਨਾ ਕੋਈ ਜੀ।
ਲੋ ਗੁਰਮੁਖੋ, ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਹੀ ਸੇਵਾ ਕਰੋ, ਕਿਉਂਕਿ ਸਤਿਗੁਰੂ ਦਾ ਹੁਕਮ ਹੈ ਏਕੋ ਜਾਪ ਏਕੋ ਸਾਲਾਹੇ ਏਕ ਸਿਮਰ ਏਕੋ ਮਨ ਆਹੇ। ਉਸ ਵਾਹਿਗੁਰੂ ਦੀ ਸੇਵਾ ਕੀ ਹੈ? ਤੁਰਕੀ ਸੇਵਾ ਰਾਮਰ ਵਿੱਚ ਹੈ। ਵਾਹਿਗੁਰੂ ਦਾ ਸਿਮਰਨ ਕਰਨਾ ਹੀ ਉਸ ਦੀ ਸੇਵਾ ਹੈ। ਹਜ਼ੂਰ ਕਹਿੰਦੇ ਨੇ, ਗੁਰਮੁਖੋ, ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਭਗਤੀ ਕਰੋ, ਦੂਜੀ ਸੇਵਾ ਕਰੋ ਨਾ ਕੋਈ ਜੀ। ਹੋਰ ਕੋਈ ਦੂਜੀ ਸੇਵਾ, ਕੋਈ ਹੰਨੇ ਦੀ, ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੀ ਰੰਨੇ ਦੀ, ਕੋਈ ਢੋਲ ਟਮੱਕਾ ਸਰਵਰ ਦਾ, ਹੋਰ ਕਿਸੇ ਦੇਵੀ ਦੇਵਤੇ ਦੀ, ਮੜੀ ਮਸਾਣੀ ਦੀ ਕਦੇ ਭੁੱਲ ਕੇ ਵੀ ਤੁਸੀਂ ਸੇਵਾ ਨਾ ਕਰੋ। ਹੋਏ ਪਿਆਰੇ ਜੀ,
ਹਰ ਕੀ ਸੇਵਾ ਤੇ ਮਨੋਂ ਚਿੰਦਿਆ ਫਲ ਪਾਈ ਹੈ, ਦੂਜੀ ਸੇਵਾ ਜਨਮ ਬਿਰਥਾ ਜਾਏ ਜੀ।
ਲੋ ਹਜ਼ੂਰ ਫਰਮਾਉਂਦੇ ਨੇ, ਐ ਪਿਆਰੇ ਜੀ, ਵਾਹਿਗੁਰੂ ਦੀ ਸੇਵਾ ਟਹਿਲ ਭਗਤੀ ਕਰਕੇ ਮਨ ਚਿੰਦਿਆ ਫਲ ਪਾਈਆ, ਮਨ ਬਾਂਸ਼ਿਤ ਫਲ ਪ੍ਰਾਪਤ ਕਰ ਲਈਦਾ ਹੈ, ਤੇ ਦੂਜੀ ਸੇਵਾ ਕੋਈ ਮੜੀਆਂ ਮਸਾਣੀਆਂ ਦੀ, ਦੇਵੀ ਦੇਵਤਿਆਂ ਦੀ ਸੇਵਾ ਕਰਕੇ ਜਨਮ ਵਿਅਰਥ ਚਲਿਆ ਜਾਂਦਾ ਹੈ। ਪਿਆਰੇ ਜੀ,
ਹਰ ਮੇਰੀ ਪ੍ਰੀਤ ਰੀਤ ਹੈ, ਹਰ ਮੇਰੀ ਕਥਾ ਕਹਾਣੀ ਜੀ।
ਲੋ ਹਜ਼ੂਰ ਕਹਿੰਦੇ ਨੇ, ਵਾਹਿਗੁਰੂ ਪਰਮੇਸ਼ਰ ਹੀ ਅਥਵਾ ਉਸਦਾ ਨਾਮ ਹੀ ਮੇਰੀ ਪ੍ਰੀਤੀ ਹੈ, ਮੇਰੇ ਪਿਆਰ ਦਾ ਇੱਕ ਮਰਕਜ਼ ਹੈ, ਤੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਸਾਡੇ ਜੀਵਨ ਦੀ ਰਹੁ ਰੀਤ ਰਹਿਤ ਮਰਯਾਦਾ ਬਣੀ ਹੋਈ ਹੈ, ਤੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਮੇਰੀ ਨਿਰਗੁਣ ਦੀ ਕਥਾ ਹੈ, ਤੇ ਵਾਹਿਗੁਰੂ ਦਾ ਨਾਮ ਹੀ ਸਾਡੀ ਸਰਗੁਣ ਦੀ ਕਹਾਣੀ ਸਾਖੀ ਹੈ। ਹੇ ਪਿਆਰੇ ਜੀ,
ਗੁਰਪ੍ਰਸਾਦ ਮੇਰਾ ਮਨ ਭੀਜੈ ਇਹਾ ਸੇਵ ਬਣੀ ਜੀਓ ਰਹਾਓ।
ਲੋ ਜਦੋਂ ਗੁਰੂ ਦੀ ਕਿਰਪਾ ਦੁਆਰਾ ਸਾਡਾ ਮਨ ਵਾਹਿਗੁਰੂ ਦੇ ਨਾਮ ਦੇ ਰਸ ਵਿੱਚ ਭਿੱਜ ਜਾਂਦਾ ਹੈ, ਭਗਤੀ ਦੇ ਰਸ ਵਿੱਚ ਸਰਸ਼ਾਰ ਹੋ ਜਾਂਦਾ ਹੈ, ਇਹਾ ਸੇਵ ਬਣੀ ਜੀਓ, ਤੇ ਅਸੀਂ ਸਮਝਦੇ ਹਾਂ ਇਹ ਸਾਡੀ ਸੇਵਾ ਸਫਲ ਬਣ ਗਈ ਹੈ ਤੇ ਸਾਡੀ ਸੇਵਾ ਵਾਹਿਗੁਰੂ ਪਰਮੇਸ਼ਰ ਨੇ ਸਫਲ ਕਰ ਦਿੱਤੀ ਹੈ। ਇਹ ਪਿਆਰੇ ਜੀਓ,
ਹਰ ਮੇਰਾ ਸਿਮਰਤ, ਹਰ ਮੇਰਾ ਸ਼ਾਸਤਰ, ਹਰ ਮੇਰਾ ਬੰਦਪ, ਹਰ ਮੇਰਾ ਭਾਈ।
ਰਹਾਉ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ, ਹਰ ਮੇਰਾ ਸਿਮਰਤ, ਗੁਰਮੁਖੋ, ਵਾਹਿਗੁਰੂ ਪਰਮੇਸ਼ਰ ਹੀ ਮੇਰਾ ਸਿਮਰਤੀ ਹੈ। ਭਾਵ ਜਿਹੜੇ ਹਿੰਦੂ ਮਤ ਦੇ ਗ੍ਰੰਥ ਨੇ ਜਿਨ੍ਹਾਂ ਦੇ ਵਿੱਚ ਰਹਿਤ ਮਰਯਾਦਾ ਦੇ ਬਾਰੇ ਗੱਲਾਂ ਲਿਖੀਆਂ ਮਿਲਦੀਆਂ ਨੇ, ਹਰ ਮੇਰਾ ਸਿਮਰਤ, ਉਹਨਾਂ ਦੀ ਗਿਣਤੀ 27 ਜਾਂ 31 ਲਿਖੀ ਹੋਈ ਹੈ, ਤੇ ਸ਼ਾਸਤਰ ਖੱਟ ਨੇ, ਸ਼ਾਸਤਰ ਕਹਿੰਦੇ ਨੇ ਧਰਮ ਗ੍ਰੰਥ ਨੂੰ। ਲੋ ਹਜ਼ੂਰ ਕਹਿੰਦੇ ਨੇ, ਹਰ ਮੇਰਾ ਸਿਮਰਤ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਸਾਡੀ ਸਿਮਰਤੀ ਸ਼ਾਸਤਰ ਹੈ, ਤੇ ਅਕਾਲ ਪੁਰਖ ਵਾਹਿਗੁਰੂ ਹੀ ਸਾਡਾ ਧਰਮ ਗ੍ਰੰਥ ਹੈ, ਸ਼ਾਸਤਰ ਦਾ ਧਰਮ ਗ੍ਰੰਥ, ਤੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਸਾਡੀ ਸਿਮਰਤੀ ਹੈ, ਵਾਹਿਗੁਰੂ ਦਾ ਨਾਮ ਹੀ ਸਾਡਾ ਧਰਮ ਸ਼ਾਸਤਰ ਧਰਮ ਗ੍ਰੰਥ ਹੈ। ਹਰ ਮੇਰਾ ਬੰਧਪ, ਹਰ ਮੇਰਾ ਭਾਈ, ਤੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੀ ਸਾਡਾ ਬੰਧਪ, ਰਿਸ਼ਤੇਦਾਰ ਹੈ, ਸੰਬੰਧੀ ਹੈ, ਤੇ ਵਾਹਿਗੁਰੂ ਦਾ ਨਾਮ ਹੀ ਸਾਡਾ ਸਕਾ ਭਰਾ ਹੈ।
ਹਰ ਕੀ ਮੈਂ ਭੁੱਖ ਲਾਗੈ, ਹਰ ਨਾਮ ਮੇਰਾ ਮਨ ਤ੍ਰਿਪਤੈ, ਹਰ ਮੇਰਾ ਸਾਕ ਅੰਤ ਹੋਏ ਸਖਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਦੋਂ ਮੈਨੂੰ ਵਾਹਿਗੁਰੂ ਦੇ ਨਾਮ ਦੀ ਭੁੱਖ ਲੱਗਦੀ ਹੈ ਤੇ ਫਿਰ ਵਾਹਿਗੁਰੂ ਦੇ ਨਾਮ ਦੇ ਨਾਲ ਹੀ ਮੇਰਾ ਮਨ ਰੱਜਦਾ। ਨਾਮ ਤੋਂ ਬਿਨਾਂ ਹੋਰ ਕਿਸੇ ਪਦਾਰਥ ਦੇ ਨਾਲ ਮਨ ਨਹੀਂ ਰੱਜਦਾ। ਹਰ ਮੇਰਾ ਸਾਕ ਅੰਤ ਹੋਏ ਸਿਖਾਈ, ਵਾਹਿਗੁਰੂ ਪਰਮੇਸ਼ਰੀ ਮੇਰਾ ਸਾਕ, ਮੇਰਾ ਪੱਕਾ ਰਿਸ਼ਤਾ ਹੈ, ਜੋ ਅੰਧੇ ਸਮੇਂ ਸਿਖਾਈ ਮੇਰੀ ਸਹਾਇਤਾ ਕਰਨ ਵਾਲਾ ਹੈ।
ਹਰ ਬਿਨ ਹੋਰ ਰਾਸ ਕੂੜੀ ਹੈ, ਚਲਦਿਆਂ ਨਾਲ ਨਾ ਜਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਵਾਹਿਗੁਰੂ ਤੋਂ ਬਿਨਾਂ ਹੋਰ ਤੇ ਜਿੰਨੀ ਵੀ ਰਾਸ ਹੈ, ਝੂਠੇ ਧਨ ਦੀ ਰਾਸ ਹੈ, ਚਾਹੇ ਸੋਨਾ ਚਾਂਦੀ ਹੈ, ਹੋਰ ਦੌਲਤ ਹੈ, ਵਾਹਿਗੁਰੂ ਦੇ ਨਾਮ ਤੋਂ ਬਿਨਾਂ ਹੋਰ ਤੇ ਸਾਰੀ ਹੀ ਪੂੰਜੀ ਕੂੜੀ ਹੈ। ਚਲਦਿਆਂ ਨਾਲ ਨਾ ਜਾਈ, ਕਿਉਂਕਿ ਜਦੋਂ ਮਨੁੱਖ ਦੁਨੀਆਂ ਨੂੰ ਛੱਡ ਕੇ ਪਰਲੋਕ ਨੂੰ ਜਾਂਦਾ, ਉਸ ਵੇਲੇ ਕੋਈ ਵੀ ਪੂੰਜੀ, ਕੋਈ ਵੀ ਪਦਾਰਥ, ਕੋਈ ਵਸਤੂ ਨਾਲ ਨਹੀਂ ਜਾਂਦੀ।
ਹਰ ਮੇਰਾ ਧਨ ਮੇਰਾ ਸਾਥ ਚੱਲ, ਜਹਾਂ ਹੋ ਜਾਉ ਤਹ ਜਾਈ।
ਲੋ, ਹਜ਼ੂਰ ਫਰਮਾਉਂਦੇ ਨੇ, ਵਾਹਿਗੁਰੂ ਦਾ ਨਾਮ ਹੀ ਮੇਰਾ ਅਸਲੀ ਧਨ ਹੈ, ਇਹ ਸੱਚਾ ਧਨ ਹੈ। ਹਰ ਨਾਮ ਧਨ ਨਿਰਮਲ ਅਤੇ ਅਪਾਰਾ, ਤੇ ਹਜ਼ੂਰ ਕਹਿੰਦੇ ਮੇਰਾ ਸਾਥ ਚੱਲ, ਤੇ ਇਹ ਜਿਹੜਾ ਨਾਮ ਦਾ ਧਨ ਹੈ ਇਹ ਮੇਰੇ ਨਾਲ ਅੱਗੇ ਵੀ ਜਾਂਦਾ। ਜਹ ਮਾਤ ਪਿਤਾ ਸੁਤ ਮੀਤ ਨਾ ਪਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਜਹਾਂ ਹਾਂ ਜਾਉਂ ਤਹ ਜਾਈ, ਮੈਂ ਜਿੱਥੇ ਵੀ ਜਾਣਾ ਹਾਂ ਤੇ ਵਾਹਿਗੁਰੂ ਦਾ ਨਾਮ ਮੇਰੇ ਨਾਲ ਹੀ ਜਾਂਦਾ ਹੈ।
ਸੋ ਝੂਠਾ ਜੋ ਝੂਠੇ ਲਾਗੈ, ਝੂਠੇ ਕਰਮ ਕਮਾਈ।
ਲੋ, ਹਜ਼ੂਰ ਕਹਿੰਦੇ ਨੇ ਉਹ ਮਨੁੱਖ ਝੂਠਾ ਹੈ ਜਿਹੜਾ ਝੂਠੇ ਪਰਪੰਚ ਦੇ ਵਿੱਚ ਲੱਗਦਾ ਹੈ ਤੇ ਨਾਲ ਝੂਠੇ ਹੀ ਕਰਮ ਕਮਾਉਂਦਾ, ਦਿਖਾਵੇ ਦੇ ਕੰਮ ਕਰਦਾ ਤੇ ਹੋਰ ਪਖੰਡ ਦੇ ਕੰਮ ਕਰਦਾ ਹੈ, ਉਹ ਮਨੁੱਖ ਝੂਠਾ ਹੀ ਸਦਵਾਉਂਦਾ ਹੈ।
ਕਹੈ ਨਾਨਕ ਹਰ ਕਾ ਭਾਣਾ ਹੋਆ, ਕਹਿਣਾ ਕਛੂ ਨ ਜਾਈ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਇਹ ਵਾਹਿਗੁਰੂ ਦਾ ਭਾਣਾ ਹੀ ਹੋਇਆ। ਇਹਦਾ ਮਤਲਬ ਇਹ ਹੈ, ਜਿਸ ਪਾਸੇ ਵੀ ਕੋਈ ਜੀਵ ਲੱਗਿਆ ਹੋਇਆ ਨਾ, ਇਹ ਸਭ ਦੇ ਉੱਤੇ ਵਾਹਿਗੁਰੂ ਦਾ ਹੁਕਮ ਹੀ ਵਰਤ ਰਿਹਾ ਹੈ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਨਾਨਕ ਹੁਕਮ ਹੈ ਜੇ ਬੁੱਝਾ ਤਾਂ ਹੋ ਮੈਂ ਕਹਿ ਨਾ ਕੋਈ, ਕਹਿਣਾ ਕਥਨ ਨਾ ਜਾਈ। ਵੀ ਇਹਦੇ ਬਾਰੇ ਹੋਰ ਕੋਈ ਕਥਾ ਵਖਿਆਨ ਨਹੀਂ ਆਖਿਆ ਜਾ ਸਕਦਾ। ਜੋ ਵਾਹਿਗੁਰੂ ਦਾ ਪਾਣਾ ਹੈ ਉਹੀ ਸੰਸਾਰ ਦੇ ਵਿੱਚ ਵਰਤ ਰਿਹਾ ਹੈ।
ਗੁਜਰੀ ਮਹੱਲਾ ਤੀਜਾ, ਜੁਗ ਮਾਹੇ ਨਾਮ ਦੁਲੰਬ ਹੈ, ਗੁਰਮੁਖ ਪਾਇਆ ਜਾਏ।
ਲਓ ਹੁਣ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਅਗਲੇ ਸ਼ਬਦ ਵਿੱਚ ਸਤਿਗੁਰੂ ਦੀ ਮਹਿਮਾ ਉਚਾਰਨ ਕਰਦੇ ਹਨ। ਬਲਿਹਾਰੀ ਗੁਰੇ ਆਪਣੇ ਸਤ ਬਲਿਹਾਰੇ ਜਾਓ, ਸਤਿਗੁਰ ਮਿਲਿਆ ਹਰ ਮਨ ਵਸੈ, ਸਹਿਜੇ ਰਹਿ ਸਮਾਏ ਰਹਾਓ। ਅਸੀਂ ਆਪਣੇ ਸਤਿਗੁਰੂ ਤੋਂ ਬਲਿਹਾਰ ਜਾਂਦੇ ਹਾਂ, ਸਦ ਬਲਿਹਾਰਿਆਂ ਜਾਉ, ਇੱਕ ਵਾਰ ਨਹੀਂ, ਦੋ ਵਾਰ ਨਹੀਂ, ਹਮੇਸ਼ਾ ਲਈ ਬਲਿਹਾਰ ਜਾਂਦੇ ਹਾਂ। ਬਲਿਹਾਰੀ ਗੁਰੇ ਆਪਣੇ ਦਿਓਹਾੜੀ ਸਦ ਵਾਰ, ਸਤਿਗੁਰ ਮਿਲਿਆ ਹਰ ਮਨ ਵਸੈ, ਕਿਉਂਕਿ ਸਤਿਗੁਰੂ ਦੇ ਨਾਲ ਮਿਲਣ ਕਰਕੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਸਾਡੇ ਮਨ ਦੇ ਵਿੱਚ ਆ ਕੇ ਵਸਦਾ। ਸਹਿਜੇ ਰਹਿ ਸਮਾਏ, ਤੀ ਜਿਹਦੇ ਹਿਰਦੇ ਵਿੱਚ ਨਾਮ ਵਸ ਗਿਆ, ਫਿਰ ਉਹ ਸਹਿਜੇਦਾਰ ਸੁਤੇ ਸਿੱਧ ਹੀ ਅੱਗੇ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਲੀਨ ਹੋਇਆ ਰਹਿੰਦਾ ਹੈ। ਲੋ, ਆਰੰਭ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਦੀ ਮਹਿਮਾ ਬਿਆਨ ਕਰਦੇ ਹਨ।
ਜੁਗ ਮਾਹੇ ਨਾਮ ਦੁਲੰਬ ਹੈ, ਗੁਰਮੁਖ ਪਾਇਆ ਜਾਏ।
ਐ ਗੁਰਮੁਖੋ, ਇਸ ਕਲਯੁਗ ਦੇ ਵਿੱਚ, ਜੁਗ ਮਾਹੇ, ਇਸ ਕਲਯੁਗ ਦੇ ਅੰਦਰ ਵਾਹਿਗੁਰੂ ਦਾ ਨਾਮ ਦੁਰਲਭ ਵਸਤੂ ਹੈ। ਹੋਰ ਚੀਜ਼ਾਂ ਤੇ ਆਦਮੀ ਮਾਇਆ ਨਾਲ ਖਰੀਦ ਸਕਦਾ ਹੈ, ਪਰ ਵਾਹਿਗੁਰੂ ਦਾ ਨਾਮ ਮਾਇਆ ਨਾਲ, ਇੱਥੋਂ ਤੱਕ ਸੋਨੇ ਨਾਲ ਵੀ ਨਹੀਂ ਖਰੀਦਿਆ ਜਾ ਸਕਦਾ। ਭਗਤ ਕਬੀਰ ਜੀ ਦੇ ਬਚਨ ਆਏ ਨੇ, ਕੰਚਨ ਸਿਉਂ ਪਾਈਆ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਵਾਹਿਗੁਰੂ ਦਾ ਨਾਮ ਕਲਯੁਗ ਦੇ ਵਿੱਚ ਦੁਰਲਭ ਵਸਤੂ ਹੈ, ਗੁਰਮੁਖ ਪਾਇਆ ਜਾਏ, ਕਿਉਂਕਿ ਉਹ ਗੁਰੂ ਦੀ ਕਿਰਪਾ ਨਾਲ ਹੀ ਪ੍ਰਾਪਤ ਕੀਤਾ ਜਾਂਦਾ ਹੈ।
ਬਿਨ ਨਾਮ ਮੁਕਤ ਨ ਹੋਵਈ, ਵੇਖੋ ਕੋ ਵਿਉ ਪਾਏ।
ਹਜ਼ੂਰ ਫਰਮਾਉਂਦੇ ਨੇ, ਗੁਰਮੁਖੋ, ਵਾਹਿਗੁਰੂ ਦੇ ਨਾਮ ਤੋਂ ਬਿਨਾਂ ਮੁਕਤੀ ਵੀ ਨਹੀਂ ਹੋ ਸਕਦੀ, ਚਾਹੇ ਕੋਈ ਹੋਰ ਕਿੰਨੇ ਵੀ ਯਤਨ ਕਰਦਾ ਰਹੇ, ਨਾਮ ਤੋਂ ਬਿਨਾਂ ਮੁਕਤੀ ਨਹੀਂ ਹੋ ਸਕਦੀ। ਇਸੇ ਲਈ ਸਤਿਗੁਰੂ ਨੇ ਫਰਮਾਇਆ ਹੈ, ਅਬ ਕਲੂ ਆਇਓ ਰੇ ਇੱਕ ਨਾਮ ਬੋਵਹ ਬੋਵਹ ਅਨਰੂਤ ਨਾਹੀ ਨਾਹੀ ਮਤ ਪਰਮ ਭੁੱਲਹ ਭੁੱਲੋ ਵਿਖੋ ਕੋ ਵਿਉ ਪਾਏ। ਹਜ਼ੂਰ ਕਹਿੰਦੇ ਨੇ ਵਿਉ ਪਾਏ ਦਾ ਸੰਕੇਤੀ ਅਰਥ ਹੈ ਨਿਰਣਾ ਕਰਕੇ ਵੇਖ ਲੋ। ਜੇ ਕਿਸੇ ਨੂੰ ਭੁਲੇਖਾ ਹੈ, ਵੇਖੋ ਕੋ ਵਿਉ ਪਾਏ, ਉਹ ਨਿਰਣਾ ਕਰਕੇ ਵੇਖ ਲਵੇ। ਤੇ ਕੁਛ ਨਵੇਂ ਟੀਕਾਕਾਰਾਂ ਨੇ ਇਹ ਵਿਉ ਪਾਏ ਦਾ ਅਰਥ ਵੀ ਵੇ ਉਪਾਏ ਸ਼ਬਦ ਮੰਨ ਕੇ ਹੈ ਤਾਂ ਇਕੱਠਾ ਹੀ ਹੈ ਉਹਦਾ ਉਚਾਰਨ, ਵੇਖੋ ਕੋ ਵਿਉ ਪਾਏ, ਵੀ ਕੋਈ ਵਿਸ਼ੇਸ਼ ਉਪਾਉ ਯਤਨ ਕਰਕੇ ਵੀ ਦੇਖ ਲਵੇ। ਪਰ ਨਾਮ ਤੋਂ ਬਿਨਾਂ ਕਿਸੇ ਨੂੰ ਮੁਕਤੀ ਨਹੀਂ ਪ੍ਰਾਪਤ ਹੋ ਸਕਦੀ।
ਬਲਿਹਾਰੀ ਗੁਰ ਆਪਣੇ ਸਦ ਬਲਿਹਾਰ ਜਾਓ।
ਹਜ਼ੂਰ ਫਰਮਾਉਂਦੇ ਨੇ ਅਸੀਂ ਆਪਣੇ ਗੁਰੂ ਤੋਂ ਸਦਕੇ ਜਾਂਦੇ ਹਾਂ, ਇੱਕ ਵਾਰ ਨਹੀਂ ਹਮੇਸ਼ਾ ਲਈ ਸਤਿਗੁਰੂ ਤੋਂ ਬਲਿਹਾਰ ਜਾਂਦੇ ਹਾਂ।
ਸਤਿਗੁਰ ਮਿਲਿਆ ਹਰ ਮਨ ਵਸੈ ਸਹਿਜੇ ਰਹਿ ਸਮਾਏ ਰਹਾਉ।
ਕਿਉਂਕਿ ਸਤਿਗੁਰੂ ਦੇ ਨਾਲ ਮਿਲਣ ਕਰਕੇ ਅਕਾਲ ਪੁਰਖ ਵਾਹਿਗੁਰੂ ਆਪ ਤੇ ਉਹਦਾ ਨਾਮ ਮਨ ਦੇ ਵਿੱਚ ਆ ਕੇ ਵਸਦਾ ਹੈ। ਸਹਿਜੇ ਰਹਿ ਸਮਾਏ, ਫੇਰ ਇਹ ਜਗਿਆਸੂ ਦਾ ਮਨ ਸਹਿਜੇ ਸੁਤੇ ਸਿੱਧ ਹੀ ਵਾਹਿਗੁਰੂ ਦੇ ਵਿੱਚ ਲੀਨ ਹੋਇਆ ਰਹਿੰਦਾ ਹੈ।
ਜਾਂ ਭਉ ਪਾਏ ਆਪਣਾ ਬੈਰਾਗ ਉਪਜੈ ਮਨ ਆਏ।
ਰਹਾਉ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ, ਗੁਰਮੁਖੋ ਜਦੋਂ ਅਕਾਲ ਪੁਰਖ ਵਾਹਿਗੁਰੂ ਆਪਣਾ ਨਿਰਮਲ ਪੈ ਕਿਸੇ ਵੀ ਜਗਿਆਸੂ ਦੇ ਹਿਰਦੇ ਵਿੱਚ ਪਾ ਦੇਵੇ, ਬੈਰਾਗ ਉਪਜੈ ਮਨ ਮਾਹੇ, ਤੇ ਫਿਰ ਮਨ ਦੇ ਵਿੱਚ ਦੁਨੀਆਂ ਵੱਲੋਂ ਸੁਤੇ ਸਿੱਧ ਹੀ ਵੈਰਾਗ ਪੈਦਾ ਹੋ ਜਾਂਦਾ ਹੈ। ਕਿਉਂਕਿ ਵੈਰਾਗ ਇੱਕ ਅਜਿਹਾ ਸਾਧਨ ਹੈ, ਬਿਨ ਵੈਰਾਗ ਨਾ ਛੂਟਸ ਮਾਇਆ। ਵੈਰਾਗ ਤੋਂ ਬਿਨਾਂ ਮਾਇਆ ਦਾ ਮੋਹ ਨਹੀਂ ਟੁੱਟਦਾ, ਤੇ ਜਿੰਨਾ ਚਿਰ ਮਾਇਆ ਦਾ ਮੋਹ ਨਾ ਟੁੱਟੇ ਵਾਹਿਗੁਰੂ ਦੇ ਨਾਲ ਨਾਮ ਦੇ ਨਾਲ ਪਿਆਰ ਨਹੀਂ ਪੈ ਸਕਦਾ। ਇਸੇ ਲਈ ਬੁੱਲੇ ਨੇ ਆਖਿਆ ਸੀ, ਰੱਬ ਦਾ ਕੀ ਪਾਉਣਾ ਇੱਧਰੋਂ ਪੁੱਟਣਾ ਉੱਧਰ ਲਾਉਣਾ। ਤੇ ਜਦੋਂ ਵਾਹਿਗੁਰੂ ਦਾ ਗੁਰੂ ਦਾ ਨਿਰਮਲ ਪੈ ਸਾਡੇ ਹਿਰਦੇ ਵਿੱਚ ਪੈਦਾ ਹੋ ਜਾਵੇ, ਤੇ ਫਿਰ ਉਹ ਨਿਰਮਲ ਪੈ ਅੱਗੇ ਵੈਰਾਗ ਪੈਦਾ ਕਰ ਦਿੰਦੇ। ਤੇ ਜਦੋਂ ਮਨ ਦੇ ਵਿੱਚ ਵੈਰਾਗ ਪੈਦਾ ਹੋ ਜਾਵੇ, ਤੇ ਫਿਰ ਅੱਗੇ ਵਾਹਿਗੁਰੂ ਦੇ ਨਾਲ ਅਨੁਰਾਗ ਪੈਦਾ ਹੋ ਜਾਂਦਾ ਹੈ।
ਵੈਰਾਗ ਤੇ ਹਰ ਪਾਈਐ ਹਰ ਸਿਉਂ ਰਹਿ ਸਮਾਏ।
ਲੋ ਹਜ਼ੂਰ ਕਹਿੰਦੇ ਨੇ, ਫਿਰ ਵੈਰਾਗ ਧਾਰਨ ਕਰਨ ਦੇ ਨਾਲ ਹੀ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕੀਤਾ ਜਾਂਦਾ ਹੈ। ਬਾਬਾ ਫਰੀਦ ਜੀ ਨੇ ਇਸ ਵੈਰਾਗ ਨੂੰ ਬਿਰਹੇ ਦਾ ਨਾਮ ਦਿੱਤਾ ਹੈ, ਤੇ ਨਾਲ ਇਹ ਬਚਨ ਆਖੇ ਨੇ, ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ, ਫਰੀਦਾ ਜਿਤ ਤਨ ਬਿਰਹ ਨਾ ਉਪਜੈ ਸੋ ਤਨ ਜਾਣ ਮਸਾਣ। ਬਿਰਹ ਦਾ ਅਰਥ ਹੈ ਵੈਰਾਗ, ਬਈ ਜਦੋਂ ਵੈਰਾਗ ਮਨ ਦੇ ਵਿੱਚ ਪੈਦਾ ਹੋ ਜਾਵੇ, ਫਿਰ ਅੱਗੇ ਵਾਹਿਗੁਰੂ ਦੇ ਨਾਲ ਪ੍ਰੇਮ ਪੈਦਾ ਹੋ ਜਾਂਦਾ ਹੈ। ਵੈਰਾਗ ਦੁਆਰਾ ਹੀ ਅੱਗੇ ਵਾਹਿਗੁਰੂ ਨੂੰ ਪ੍ਰਾਪਤ ਕੀਤਾ ਜਾਂਦਾ ਹੈ। ਹਰ ਸਿਉਂ ਰਹਿ ਸਮਾਏ, ਤੇ ਫਿਰ ਇਸ ਜੀਵ ਦਾ ਮਨ ਤੇ ਜੀਵ ਦਾ ਧਿਆਨ ਵਾਹਿਗੁਰੂ ਦੇ ਨਾਲ ਹੀ ਜੁੜਿਆ ਰਹਿੰਦਾ ਹੈ।
ਸੇ ਮੁਕਤ ਜੇ ਮਨ ਜਿਣੈ ਫਿਰ ਧਾਤ ਨਾ ਲਾਗੈ ਆਏ।
ਲੋ ਹਜ਼ੂਰ ਫਰਮਾਉਂਦੇ ਨੇ, ਉਹ ਭਾਈ ਮਹਾਂਪੁਰਖ ਅਸਲੀ ਜੀਵਨ ਮੁਕਤ ਨੇ, ਤੇ ਵਿਦੇਹ ਮੁਕਤ ਵੀ ਉਹੀ ਹੁੰਦੇ ਨੇ ਜੇ ਮਨ ਜਿਣੈ ਹੈ, ਜਿਹੜੇ ਆਪਣੇ ਮਨ ਨੂੰ ਜਿੱਤ ਲੈਣ, ਜਿਹੜੇ ਆਪਣੇ ਮਨ ਨੂੰ ਜਿੱਤ ਲੈਂਦੇ ਨੇ। ਤੇ ਮਨ ਨੂੰ ਕੌਣ ਜਿੱਤਦਾ ਹੈ? ਆਤਮ ਜਿਨੈ ਸਗਲ ਵਸ ਤੰਕ ਜਾ ਕਾ ਸਤਿਗੁਰ ਪੂਰਾ। ਜਿਨ੍ਹਾਂ ਦਾ ਪੂਰਾ ਸਤਿਗੁਰੂ ਅੰਗ ਸੰਗ ਸਹਾਈ ਹੋਵੇ, ਉਹ ਆਪਣੇ ਮਨ ਨੂੰ ਜਿੱਤ ਸਕਦੇ ਨੇ। ਹਜ਼ੂਰ ਕਹਿੰਦੇ, ਜਿਹੜੇ ਆਪਣੇ ਮਨ ਨੂੰ ਜਿੱਤ ਲੈਂਦੇ ਨੇ, ਉਹੀ ਅਸਲੀ ਜੀਵਨ ਮੁਕਤ ਹੁੰਦੇ ਨੇ। ਫਿਰ ਧਾਤ ਨਾਲ ਲਾਗੈ ਆਏ, ਫਿਰ ਜਿਹੜੀ ਧਾਤ ਦਾ ਅਰਥ ਹੈ ਤ੍ਰਿਸ਼ਨਾ, ਤ੍ਰਿਸ਼ਨਾ ਦੇ ਵਸ ਮਨੁੱਖ ਇੱਧਰ ਉੱਧਰ ਦੌੜਦਾ ਹੈ ਨਾ, ਤੇ ਫਿਰ ਉਹਨੂੰ ਮਾਇਆ ਦੀ ਤਾਂ ਤ੍ਰਿਸ਼ਨਾ ਨਹੀਂ ਆ ਕੇ ਲੱਗਦੀ।
ਦਸਵੇਂ ਦੁਆਰ ਰਹਿਤ ਕਰੇ ਤ੍ਰਿਭਵਨ ਸੋਜੀ ਪਾਏ।
ਉਹ ਜਿਹੜਾ ਜੀਵਨ ਮੁਕਤ ਮਹਾਂਪੁਰਖ ਹੈ, ਉਹ ਦਸਵੇਂ ਦੁਆਰ ਦੇ ਵਿੱਚ ਰਹਿਤ ਕਰੇ, ਉਹ ਆਪਣਾ ਟਿਕਾਣਾ ਬਣਾ ਲੈਂਦਾ। ਭਾਵ ਦਸਵੇਂ ਦੁਆਰ ਤੋਂ ਮੁਰਾਦ ਹੈ ਇੱਕ ਤਾਂ ਜੋਗੀਆਂ ਦਾ ਦਸਵਾਂ ਦੁਆਰ ਹੈ, ਪਰ ਗੁਰਮੁਖਾਂ ਦਾ ਦਸਵਾਂ ਦੁਆਰ ਚਿਦਾਕਾਸ਼ ਹੈ, ਤੁਰਿਆ ਪਦ ਹੈ, ਸਹਿਜ ਪਦ ਹੈ। ਉਹਦੇ ਵਿੱਚ ਉਹ ਟਿਕਾਣਾ ਕਰਦੇ ਨੇ, ਤੇਰੇ ਭਵਨ ਸੋਝੀ ਪਾਏ, ਤੇ ਫਿਰ ਉਹਨਾਂ ਨੂੰ ਤਿੰਨੇ ਭਵਨਾਂ ਦੀ, ਤਿੰਨੇ ਲੋਕਾਂ ਦੀ ਸੋਝੀ ਵੀ ਪ੍ਰਾਪਤ ਹੋ ਜਾਂਦੀ ਹੈ।
ਨਾਨਕ ਗੁਰ ਤੇ ਗੁਰ ਹੋਇਆ ਵੇਖੋ ਤਿਸ ਕੀ ਰਜਾਏ।
ਲੋ ਹਜ਼ੂਰ ਕਹਿੰਦੇ ਨੇ ਵੀ ਜਿਹੜਾ ਸਿੱਖ ਗੁਰੂ ਦੀ ਸ਼ਰਨ ਵਿੱਚ ਆ ਗਿਆ, ਨਾਨਕ ਗੁਰ ਤੇ ਗੁਰ ਹੋਇਆ, ਗੁਰੂ ਦੀ ਮਿਹਰ ਦੇ ਨਾਲ ਉਹ ਸਿੱਖ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਗਿਆ ਗੁਰ ਹੋਇਆ, ਉਹ ਵੀ ਗੁਰੂ ਦਾ ਰੂਪ ਹੀ ਹੋ ਗਿਆ। ਵੇਖੋ ਉਹ ਤਿਸ ਕੀ ਰਜਾਏ, ਹਜ਼ੂਰ ਕਹਿੰਦੇ ਵੇਖੋ ਉਸ ਅਕਾਲ ਪੁਰਖ ਦੀ ਇਹੀ ਰਜ਼ਾ ਹੈ, ਉਸ ਮਾਲਕ ਦੀ ਰਜ਼ਾ ਦੇ ਵਿੱਚ ਜਿਹੜਾ ਸਿੱਖ ਗੁਰੂ ਦੇ ਕੋਲ ਆ ਗਿਆ ਤੇ ਗੁਰੂ ਦੀ ਮਿਹਰ ਦੇ ਨਾਲ ਉਹ ਵੀ ਗੁਰੂ ਦਾ ਰੂਪ ਹੀ ਹੋ ਗਿਆ। ਇਹ ਜਿਹੜੀ ਪੰਕਤੀ ਹੈ ਖਾਸ ਕਰਕੇ ਭਾਈ ਲਹਿਣਾ ਜੀ ਵੱਲ, ਗੁਰੂ ਅੰਗਦ ਦੇ ਮਹਾਰਾਜ ਵੱਲ ਸੰਕੇਤ ਕਰਦੀ ਹੈ, ਕਿਉਂਕਿ ਗੁਰੂ ਅਮਰਦਾਸ ਮਹਾਰਾਜ ਦੇ ਇਹ ਬਚਨ ਨੇ, ਉਹਨਾਂ ਦੀ ਬਾਣੀ ਹੈ ਵੀ ਜਦੋਂ ਭਾਈ ਲਹਿਣਾ ਧੰਨ ਗੁਰੂ ਅੰਗਦ ਦੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਨ ਵਿੱਚ ਆਏ ਤੇ ਗੁਰੂ ਮਹਾਰਾਜ ਦੇ ਪਹਿਲਾਂ ਹੀ ਬਚਨ ਹੋ ਗਏ ਸਨ, ਭਾਈ ਲਹਿਣਿਆ ਤੂੰ ਲੈਣਾ ਤੇ ਅਸਾਂ ਤੈਨੂੰ ਦੇਣਾ। ਤੇ ਫਿਰ ਭਾਈ ਲਹਿਣੇ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਮਨੋ ਤਨੋ ਸੇਵਾ ਕੀਤੀ, ਐਸੀ ਸੇਵਾ ਕੀਤੀ ਜਿਵੇਂ ਪਿੱਛੇ ਹਜ਼ੂਰ ਨੇ ਫਰਮਾਇਆ ਸੀ, ਹਰ ਕੀ ਤੁਮ ਸੇਵਾ ਕਰੋ ਦੂਜੀ ਸੇਵਾ ਕਰੋ ਨਾ ਕੋਏ ਜੀ, ਹਰ ਕੀ ਸੇਵਾ ਤੇ ਮਨੋ ਚਿੰਦਿਆ ਫਲ ਪਾਈਆ ਦੂਜੀ ਸੇਵਾ ਜਾਨੋ ਬਿਰਥਾ ਜਾਏ ਜੀ। ਐਸੀ ਸੇਵਾ ਕੀਤੀ ਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਨੂੰ ਪ੍ਰਸੰਨ ਕਰ ਲਿਆ ਤੇ ਸਤਿਗੁਰੂ ਜਦੋਂ ਮੁਰਦੇ ਖਾਣ ਦੀ ਆਖਰੀ ਪਰਖ ਹੋਈ ਤੇ ਭਾਈ ਲਹਿਣੇ ਨੂੰ ਆਪਣੀ ਗਲਵਕੜੀ ਵਿੱਚ ਲਿਆ ਕੇ ਕਹਿਣ ਲੱਗੇ ਭਾਈ ਲਹਿਣਿਆ ਹੁਣ ਮੰਗ ਜੋ ਮੰਗਣਾ। ਭਾਈ ਲਹਿਣੇ ਨੇ ਹੱਥ ਜੋੜੇ ਕਹਿਣ ਲੱਗਾ ਸੱਚੀ ਪਾਤਸ਼ਾਹ ਹੋਰ ਕੋਈ ਤਮੰਨਾ ਨਹੀਂ, ਹੋਰ ਕੋਈ ਇੱਛਾ ਨਹੀਂ, ਮੇਰੇ ਲਈ ਹੋਰ ਕੋਈ ਟਿਕਾਣਾ ਵੀ ਨਹੀਂ ਤੇ ਕਿਰਪਾ ਕਰੋ ਮੈਨੂੰ ਆਪਣੇ ਚਰਨਾਂ ਵਿੱਚ ਤੇ ਮੈਨੂੰ ਆਪਣੇ ਘਰ ਵਿੱਚ ਮੈਨੂੰ ਜਗ੍ਹਾ ਦਿਓ ਤਾਂ ਕਿ ਮੈਂ ਗੁਰੂ ਘਰ ਦੇ ਵਿੱਚ ਹੀ ਰਹਿ ਕੇ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲ ਕਰਦਾ ਰਵਾਂ। ਤੇ ਗੁਰੂ ਨਾਨਕ ਸਾਹਿਬ ਜੀ ਦਾ ਜਵਾਬ ਸੀ, ਕਹਿਣ ਲੱਗੇ ਭਾਈ ਲਹਿਣਿਆ ਜੇ ਤੂੰ ਗੁਰੂ ਘਰ ਦੇ ਵਿੱਚ ਜਗ੍ਹਾ ਢੂੰਡ ਰਿਹਾ ਹੈ ਤੇ ਮੈਂ ਵੀ ਆਪਣੇ ਰਹਿਣ ਦੇ ਲਈ ਕੋਈ ਜਗ੍ਹਾ ਲੱਭਦਾ ਸੀ, ਤੈਨੂੰ ਗੁਰੂ ਨਾਨਕ ਦੇ ਘਰ ਦੇ ਵਿੱਚ ਅੱਜ ਪੱਕਾ ਮੁਕਾਮ ਤੇ ਪੱਕਾ ਅਸਥਾਨ ਪ੍ਰਾਪਤ ਹੋ ਗਿਆ ਹੈ ਤੇ ਹੁਣ ਸਾਨੂੰ ਵੀ ਆਪਣੇ ਰਹਿਣ ਦੇ ਲਈ ਪੱਕਾ ਟਿਕਾਣਾ ਨਸੀਬ ਹੋ ਗਿਆ ਹੈ। ਤੇ ਸਤਿਗੁਰੂ ਮਹਾਰਾਜ ਨੇ ਭਾਈ ਲਹਿਣੇ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰਕੇ ਤੇ ਨਾਲ ਗੁਰੂ ਅੰਗਦ ਦੇਵ ਦੀ ਪਦਵੀ ਵੀ ਬਖਸ਼ਿਸ਼ ਕਰ ਦਿੱਤੀ। ਨਾਨਕ ਗੁਰ ਤੇ ਗੁਰ ਹੋਇਆ ਜਿਹੜਾ ਸਿੱਖ ਗੁਰੂ ਦੀ ਸ਼ਰਨ ਵਿੱਚ ਆਇਆ, ਗੁਰੂ ਦੀ ਮਿਹਰ ਨਾਲ ਗੁਰੂ ਦਾ ਰੂਪ ਹੋ ਗਿਆ। ਵੇਖੋ ਤਿਸ ਕੀ ਰਜਾਏ, ਇਹ ਬਈ ਵੇਖ ਲੋ ਕਿਵੇਂ ਉਸ ਮਾਲਕ ਦੀ ਰਜ਼ਾ ਵਾਪਰੀ ਹੈ।
ਇਹੋ ਕਾਰਨ ਕਰਤਾ ਕਰੇ ਜੋਤੀ ਜੋਤ ਸਮਾਏ।
ਲੋ ਹਜ਼ੂਰ ਕਹਿੰਦੇ ਨੇ ਇਹ ਜਿਹੜਾ ਕਾਰਨ ਹੈ, ਕਰਤਾ ਪੁਰਖ ਵਾਹਿਗੁਰੂ ਆਪ ਹੀ ਤੇ ਪੈਦਾ ਕਰਦਾ, ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ, ਸਭਨਾ ਕਾ ਮਾਂ ਪਿਓ ਆਪ ਹੈ ਆਪੇ ਸਾਰ ਕਰੇ, ਸਾਰੇ ਕਾਰਨ ਸਾਰੇ ਸਬੱਬ ਵਾਹਿਗੁਰੂ ਪਰਮੇਸ਼ਰ ਆਪ ਪੈਦਾ ਕਰਦਾ। ਜੋਤੀ ਜੋਤ ਸਮਾਏ ਤੇ ਜਿਹੜਾ ਗੁਰਸੇ ਗੁਰੂ ਤੋਂ ਤਨ ਮਨ ਤਨ ਨਿਸ਼ਾਵਰ ਕਰ ਦਿੰਦਾ ਹੈ ਤੇ ਫਿਰ ਗੁਰੂ ਦੀ ਮਿਹਰ ਨਾਲ ਉਹਦੀ ਜੋਤ ਨੂੰ ਗੁਰੂ ਜੋਤ ਵਿੱਚ ਲੀਨ ਕਰ ਦਿੰਦਾ। ਜਿਵੇਂ ਧੰਨ ਗੁਰੂ ਨਾਨਕ ਤੇ ਮਹਾਰਾਜ ਨੇ ਭਾਈ ਲਹਿਣੇ ਵਿੱਚ ਆਪਣੀ ਗੁਰੂ ਜੋਤ ਹਲੂਲ ਕੀਤੀ, ਗੁਰੂ ਜੋਤ ਨੂੰ ਭਾਈ ਲਹਿਣੇ ਦੀ ਜੋਤ ਵਿੱਚ ਮਿਲਾ ਦਿੱਤਾ। ਇਹ ਸਾਰੇ ਕਾਰਨ ਸਬੱਬ ਕਰਤਾ ਪੁਰਖ ਵਾਹਿਗੁਰੂ ਆਪ ਹੀ ਪੈਦਾ ਕਰਦਾ ਤੇ ਪਹਿਲਾਂ ਤੇ ਗੁਰੂ ਦੀ ਜੋਤ ਵਿੱਚ ਉਸਦੀ ਜੋਤ ਹਲੂਲ ਕਰਦਾ ਤੇ ਫਿਰ ਉਹਨਾਂ ਦੀ ਜੋਤ ਨੂੰ ਆਪਣੀ ਵਿਆਪਕ ਜੋਤ ਵਿੱਚ ਜਾਗਤ ਜੋਤ ਵਿੱਚ ਵੀ ਅਭੇਦ ਕਰ ਲੈਂਦਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਤੇ ਪਹਿਲਾਂ ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਪਾਵਨ ਪਵਿੱਤਰ ਉਪਦੇਸ਼ ਬਖਸ਼ੇ, ਜਿਨ੍ਹਾਂ ਦੀ ਵਿਚਾਰ ਸੰਗਤਾਂ ਨੇ ਪ੍ਰੇਮ ਦੇ ਨਾਲ ਸਰਵਣ ਕੀਤੀ ਤੇ ਆਪਾਂ ਇਸ ਨੂੰ ਆਪਣੇ ਮਨ ਵਿੱਚ ਵਸਾਉਣਾ, ਇਹਦੇ ਨਾਲ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਨਾਨਕ ਗੁਰ ਤੇ ਗੁਰ ਹੋਇਆ ਵੇਖੋ ਤਿਸ ਕੀ ਰਜਾਏ, ਇਹੋ ਕਾਰਨ ਕਰਤਾ ਕਰੇ ਜੋਤੀ ਜੋਤ ਸਮਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।